गुरु नानक पद पंकज बंदन पद पंकज बंदन सिमरो अंगद दुख निकंदन अमरदास गुर हृदय त्याव गुर हृदय त्याव रामदास हर के गुण गावो श्री अर्जन बेगनन के नाशक बेगनन के नाशक श्री हर गोविंद सुमत प्रकाशक श्री हर राय नमो कर जोरी नमो कर जोरी श्री हर कृष्ण मनाए बहोरी तेग बहादुर परम कृपाला परम कृपाला श्री गुरु गोविंद सिंह विशाला तरों तरा पर पुन पुन सीसा पुन पुन सीसा बंदों बार बार जगदीसा जामे अमृत ज्ञान है मानक भगत बैराग श्री गुरु ग्रंथ साहेब उदद बंदों कर अनुराग श्री गुर शब्द कमाए जिन जीते पंच विकार तेहे संतन को बंदना सिर चरणन पर धार श्री नानक सुख सिंध को हाथ जोर प्रणाम जेह करना ते बड़ अगी पावे गत विश्राम सतगुर मम बेरी कटो निज बेरी प्रचार इस बेरी होए पव सफल बिन बेरी कर पार होवे सिफत खसम दी नूर वरसों कुरसों चटिया तुद डिठे सचे पात साहब मल जन्म जन्म दी कटिया सजन सचा पात साहु सिर सहां दे साहु जिस पास बैठिया सोही है सबना दा वे साहु जिस पास बैठिया सोही है सबना दा वे साहु
धन वाहिगुरु जी जौ पई असन बिलोको शूदर ताम निक्षत पै जेते अबरामू
वाहिगुरु जी का खालसा वाहिगुरु जी की फतेह परम सन्मान योग गुरु प्यारी गुरु सवारी गुरु खालसा साध संगत जी चित बिरतियाँ एकागर करिए तन तन साहब श्री गुरु नानक देव महाराज उना दे पावन पवित्र चरणा दे नाल प्रेमी जनों आपो अपने मना नु जोड़ के गज के आखो सतनाम श्री वाहिगुरु तन तन साहब श्री गुरु ग्रंथ साहब जी दी पावन पवित्र हजूरी विच जुड़ बैठ के शामा दे दीवाना दियां हाजरियां भर के प्रेमी जनों आपो अपना जन्म सफला कर रहे हो ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਹੋਈ ਹੈ, ਬਖਸ਼ਿਸ਼ ਹੋਈ ਹੈ। ਪਿਛਲਾ ਸਾਲ ਸਮਾਪਤ ਹੋਇਆ ਅਤੇ ਨਵਾਂ ਸਾਲ ਚੜ੍ਹਿਆ, ਉਸ ਦੀ ਆਗਮਨ ਦੀ ਖੁਸ਼ੀ ਵਿੱਚ ਸਿੱਖ ਸੰਗਤਾਂ ਰਾਤ ਦੀਆਂ ਗੁਰੂ ਘਰ ਵਿਖੇ ਪੰਗਤਾਂ ਦੇ ਵਿੱਚ ਤੰਤੇ ਲੱਗੇ ਹੋਏ ਹਨ। ਗੁਰੂ ਸਾਹਿਬ ਜੀ ਦੇ ਦਰੋਂ ਘਰੋਂ ਸ਼ੁਭ ਆਸ਼ੀਰਵਾਦ ਲੈਣ ਵਾਸਤੇ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨੂੰ ਪਰਸਣ ਵਾਸਤੇ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਦੀਵਾਨ ਸਜੇ ਹੋਏ ਹਨ। ਸਜੇ ਦੀਵਾਨਾਂ ਵਿੱਚ ਆਪ ਜੀ ਨੇ ਵਿਦਵਾਨਾਂ ਦੇ ਵਿਚਾਰ, ਢਾਡੀ ਜਥਿਆਂ ਦੇ ਪ੍ਰਚਾਰਕਾਂ ਦੇ ਪ੍ਰਚਾਰ ਅਤੇ ਕੀਰਤਨੀ ਜਥਿਆਂ ਤੋਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਕੀਰਤਨ ਸਰਵਣ ਕੀਤੇ ਹਨ। ਹੁਣ ਦਾਸ ਤੋਂ ਪਹਿਲਾਂ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੀ ਆਪ ਜੀ ਨੂੰ ਗੁਰਮਤ ਵਿਚਾਰਾਂ ਸਰਵਣ ਕਰਾ ਕੇ ਗਏ ਹਨ। ਨਿਤਾ ਪ੍ਰਤੀ ਜੋ ਗੁਰੂ ਘਰ ਵਿਖੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਜੋ ਗ੍ਰੰਥ ਹੈ, ਜਿਸ ਤੋਂ ਆਪਾਂ ਜਿਨ੍ਹਾਂ ਗ੍ਰੰਥਾਂ ਤੋਂ ਸਾਧ ਸੰਗਤ ਜੀ ਇਹਨਾਂ ਇਤਿਹਾਸਾਂ ਤੋਂ ਆਪਾਂ ਦੂਰ ਹੁੰਦੇ ਜਾ ਰਹੇ ਹਾਂ, ਜੋ ਪੰਥ ਪ੍ਰਕਾਸ਼ ਹੈ, ਗੁਰਪ੍ਰਤਾਪ ਸੂਰਜ ਹੈ, ਨਾਨਕ ਪ੍ਰਕਾਸ਼ ਹੈ, ਇਹ ਸਾਡੇ ਸਿੱਖ ਕੌਮ ਦੇ ਮਹਾਨ ਸਾਧ ਸੰਗਤ ਜੀ ਇਤਿਹਾਸਕ ਗ੍ਰੰਥ ਹਨ। ਚਾਹੇ ਅੱਜ ਕੱਲ੍ਹ ਦੇ ਜਿਹੜੇ ਲੋਕ ਹਨ ਉਹ ਇਹਨਾਂ ਗ੍ਰੰਥਾਂ ਨੂੰ ਪੜ੍ਹਨਾ ਤਾਂ ਬੜਾ ਔਖਾ ਹੈ, ਪਰ ਤਰਕ ਜ਼ਰੂਰ ਕਰਦੇ ਹਨ, ਕਿਉਂਕਿ ਪੜ੍ਹਨਾ ਬੜਾ ਔਖਾ ਹੈ। ਇਹ ਜੋ ਸਾਹਮਣੇ ਪੋਥੀ ਪ੍ਰਕਾਸ਼ ਹੈ, ਇਹ 14 ਪੋਥੀਆਂ ਹਨ ਇਸ ਤਰ੍ਹਾਂ ਦੀਆਂ। 14 ਪੋਥੀਆਂ ਤੁਸੀਂ ਹਿਸਾਬ ਲਾ ਲਓ, ਇਹਦੇ ਵਿੱਚ ਸਾਧ ਸੰਗਤ ਜੀ 6 ਰੁੱਤਾਂ ਹਨ, 2 ਐਨ ਹਨ। ਇਹ ਮਹਾਨ ਉਸ ਕਵੀ ਦੀ ਦੇਣ ਹੈ ਕੌਮ ਨੂੰ, ਜਿਨ੍ਹਾਂ ਨੇ ਸੰਨ 1900 ਦੇ ਵਿੱਚ ਇਹ ਸੰਪੂਰਨ ਗ੍ਰੰਥ ਕੀਤਾ। ਸਿੰਘ ਸਾਹਿਬ ਗਿਆਨੀ ਸੰਤ ਸਿੰਘ ਜੀ ਜਿਹੜੇ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਨ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ, ਉਹਨਾਂ ਤੋਂ ਬਰਸਾਏ ਗਿਆਨੀ ਸੰਤੋਖ ਸਿੰਘ ਜੀ ਚੂੜਾਮਣੀ, ਜੋ ਮਹਾਨ ਵਿਦਵਾਨ ਹੋਏ ਹਨ ਸਿੱਖ ਕੌਮ ਦੇ। ਉਹਨਾਂ ਨੇ ਸਾਧ ਸੰਗਤ ਜੀ ਇਹ ਯਤਨ ਕਰਕੇ, ਜੋ ਬਾਬਾ ਬੁੱਢਾ ਜੀ ਦੀ ਅੰਸ਼ ਵਿੱਚ ਮੈਂ ਥੋੜ੍ਹਾ ਜਿਹਾ ਆਪ ਜੀ ਨੂੰ ਸੰਖੇਪ ਜਿਹਾ ਇਹ ਦੱਸਾਂ ਕਿ ਬਾਬਾ ਬੁੱਢਾ ਜੀ ਇਹ ਸਾਧ ਸੰਗਤ ਜੀ ਪੱਟੀ ਰਾਜਪੂਤ ਜੋ ਸਨ ਉਹਨਾਂ ਦੀ ਅੰਸ਼ ਵਿੱਚੋਂ ਸਨ। ਤੁਹਾਡੇ ਵਿੱਚ ਕੋਈ ਐਸਾ ਵਿਅਕਤੀ ਹੋਵੇਗਾ, ਰਾਜਸਥਾਨ ਦੇ ਵਿੱਚ ਇੱਕ ਨਗਰ ਹੈ ਜਿਸਦਾ ਨਾਮ ਜੈਸਲਮੇਰ ਹੈ, ਸ਼ਹਿਰ ਹੈ ਉਹ ਬਹੁਤ ਵੱਡਾ, ਇਹ ਰਾਜਪੂਤਾਨੇ ਦੀ ਬਹੁਤ ਚਿਰਕਾਲ ਰਾਜਧਾਨੀ ਰਹੀ। ਇਹ ਸਾਧ ਸੰਗਤ ਜੀ ਜੈਸਲਮੇਰ ਜਿਹੜਾ ਸੀ ਮਹਾਨ ਪ੍ਰਤਾਪੀ ਸੀ, ਮਹਾਨ ਪਰਉਪਕਾਰੀ ਸੀ। ਇਹਦੇ ਸਾਧ ਸੰਗਤ ਜੀ ਅੱਗੇ ਪੁੱਤਰ ਨੇ ਜਨਮ ਲਿਆ ਜਿਸਦਾ ਨਾਮ ਸੀ ਹੇਮ, ਭੀਮ ਅਤੇ ਹੇਲ, ਉਹਦੇ 3 ਨਾਮ ਸਨ। ਉਹਦੇ ਅੱਗੇ ਸਾਧ ਸੰਗਤ ਜੀ ਬਾਬਾ ਜੈਸਲ ਜੀ ਦਾ ਪੁੱਤਰ ਹੇਮ, ਹੇਮ ਦਾ ਪੁੱਤਰ ਜੁੰਦਰ, ਜੁੰਦਰ ਦਾ ਪੁੱਤਰ ਪਪਟ, ਪਪਟ ਦਾ ਪੁੱਤਰ ਰੰਧਾਵਾ, ਰੰਧਾਵੇ ਦਾ ਪੁੱਤਰ ਬੰਦ, ਬੰਦ ਦਾ ਪੁੱਤਰ ਕੱਜਲ, ਕੱਜਲ ਦੇ ਪੁੱਤਰ ਭੋਆ, ਭੋਏ ਦਾ ਪੁੱਤਰ ਔਗੜ, ਔਗੜ ਦਾ ਪੁੱਤਰ ਢੋਲਾ, ਢੋਲੇ ਦਾ ਪੁੱਤਰ ਕਰਨ, ਕਰਨ ਦਾ ਪੁੱਤਰ ਕੱਥੂ, ਕੱਥੂ ਦਾ ਪੁੱਤਰ ਮਲ, ਮਲ ਦਾ ਪੁੱਤਰ ਡੱਲਾ, ਡੱਲੇ ਦਾ ਪੁੱਤਰ ਗੱਗੋ, ਗੱਗੋ ਦਾ ਪੁੱਤਰ ਬੂਆ, ਬੂਏ ਦਾ ਪੁੱਤਰ ਸੁੱਗਾ। ਬਾਬਾ ਸੁੱਗਾ ਜੀ ਇਹ ਸਾਧ ਸੰਗਤ ਜੀ ਇਹ ਰੰਧਾਵੇ ਗੋਤ ਸਨ, ਕਿਉਂਕਿ ਰੰਧਾਵਾ ਵੀ ਇਹਨਾਂ ਦਾ ਪੁੱਤਰ ਸੀ ਅੰਸ਼ ਵੰਸ਼ ਵਿੱਚੋਂ, ਇਹਨਾਂ ਦਾ ਰੰਧਾਵਾ ਗੋਤ ਬਣਿਆ। ਬਾਬਾ ਸੁੱਗਾ ਜੀ ਦੇ ਘਰ ਬਾਬਾ ਬੁੱਢਾ ਜੀ ਨੇ ਜਨਮ ਲਿਆ। ਬਾਬਾ ਬੁੱਢਾ ਜੀ ਦੇ 4 ਪੁੱਤਰ ਸਨ, ਇੱਕ ਦਾ ਨਾਮ ਭਾਈ ਸੁਧਾਰੀ ਜੀ, ਇੱਕ ਦਾ ਨਾਮ ਭਾਈ ਭਖਾਰੀ ਜੀ, ਇੱਕ ਦਾ ਭਾਈ ਮਹਿਮੂ ਜੀ, ਇੱਕ ਦਾ ਭਾਈ ਪਾਨਾ ਜੀ। ਬਾਬਾ ਬੁੱਢਾ ਜੀ ਨੇ ਆਪਣੇ ਛੋਟਾ ਜਿਹੜਾ ਪੁੱਤਰ ਸੀ ਭਾਈ ਪਾਨਾ ਜੀ, ਉਸ ਨੂੰ ਗੱਦੀ ਦੇ ਉੱਤੇ ਬਿਠਾਇਆ। ਭਾਈ ਪਾਨੇ ਦਾ ਪੁੱਤਰ ਸਾਧ ਸੰਗਤ ਜੀ ਭਾਈ ਸਰਵਣ, ਅਤੇ ਜਲਾਲ, ਇਹ ਦੋ ਸਨ। ਜਲਾਲ ਜਿਹੜਾ ਸੀ ਉਹ ਦੋ ਸਾਲ ਦਾ ਹੋ ਕੇ ਪੂਰਾ ਹੋ ਗਿਆ ਅਤੇ ਭਾਈ ਸਰਵਣ ਜੀ ਗੱਦੀ 'ਤੇ ਬੈਠੇ। ਇਹਨਾਂ ਦਾ ਪੁੱਤਰ ਸੀ ਭਾਈ ਝੰਡਾ, ਭਾਈ ਝੰਡੇ ਦਾ ਪੁੱਤਰ ਸੀ ਭਾਈ ਗੁਰਦਿੱਤਾ। ਇਹ ਗੁਰਦਿੱਤਾ ਉਹ ਸੀ, ਇੱਕ ਗੁਰਦਿੱਤਾ ਉਹ ਸੀ ਬਾਬਾ ਗੁਰਦਿੱਤਾ ਜਿਹੜਾ ਛੇਵੇਂ ਪਾਤਸ਼ਾਹ ਦਾ ਵੱਡਾ ਪੁੱਤਰ ਸੀ। ਇੱਕ ਭਾਈ ਗੁਰਦਿੱਤਾ ਸੀ ਜਿਹੜਾ ਬਾਬਾ ਬੁੱਢਾ ਜੀ ਦੀ ਅੰਸ਼ ਵਿੱਚੋਂ ਹੋਏ। ਇਹ ਗੁਰੂ ਤੇਗ ਬਹਾਦਰ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਦਿੱਲੀ ਸੀਸ ਦਿੱਤਾ ਉਹਨਾਂ ਨੇ ਚਾਨਣੀ ਚੌਂਕ, ਉਸ ਵੇਲੇ ਭਾਈ ਗੁਰਦਿੱਤਾ ਇਹ ਜੋ ਬਾਬਾ ਬੁੱਢਾ ਜੀ ਅੰਸ਼ ਵਿੱਚੋਂ ਸਨ, ਇਹ ਨਾਲ ਸਨ। ਭਾਈ ਗੁਰਦਿੱਤੇ ਦਾ ਪੁੱਤਰ ਬਾਬਾ ਰਾਮ ਕੌਰ ਜੀ, ਇਹ ਜਿਹੜੇ ਰਾਮ ਕੌਰ ਜੀ ਸਨ ਇਹਨਾਂ ਦਾ ਪੁੱਤਰ ਸੀ ਬਾਬਾ ਮੋਹਰ ਸਿੰਘ। ਬਾਬਾ ਮੋਹਰ ਸਿੰਘ ਦਾ ਪੁੱਤਰ ਬਾਬਾ ਸਿਆਮ ਸਿੰਘ ਜੀ, ਬਾਬੇ ਸਿਆਮ ਸਿੰਘ ਦਾ ਪੁੱਤਰ ਬਾਬਾ ਕਾਨ ਸਿੰਘ ਜੀ, ਬਾਬੇ ਕਾਨ ਸਿੰਘ ਦਾ ਪੁੱਤਰ ਭਾਈ ਸੁਜਾਨ ਸਿੰਘ। ਇਹ 27ਵੀਂ ਪੀੜ੍ਹੀ ਸੀ ਜਦੋਂ ਸਾਧ ਸੰਗਤ ਜੀ ਸੁਜਾਨ ਸਿੰਘ ਜੀ, ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ। ਮੈਂ ਇਹ ਗ੍ਰੰਥ ਬਾਰੇ ਮਾੜਾ ਤੁਹਾਨੂੰ ਦੱਸਣ ਲੱਗਾ ਕਿਉਂਕਿ ਜਦੋਂ ਸਾਨੂੰ ਟਕਸਾਲਾਂ ਵਿੱਚ ਹੁਣ ਤਾਂ ਵਿਰੋਧ ਬੜੇ ਖੜ ਗਏ ਹਨ, ਜਦੋਂ ਇਹ ਗ੍ਰੰਥ ਪੜ੍ਹਾਉਂਦੇ ਸਨ ਇਹ ਸਾਨੂੰ ਇਤਿਹਾਸ ਪੜ੍ਹਾਇਆ ਜਾਂਦਾ ਸੀ। ਇਹ ਸਾਡੀ ਸਿੱਖ ਕੌਮ ਦਾ ਇਤਿਹਾਸ ਹੈ ਜਿਸ ਤੋਂ ਆਪਾਂ ਭੱਜਦੇ ਹਾਂ, ਚਾਰ ਗੱਲਾਂ ਸੁਣਾ ਕਰਕੇ ਪਰਮਾਤਾ ਹੋ ਜਾਂਦੇ ਹਨ, ਪਰ ਇਤਿਹਾਸ ਜਿਹੜਾ ਹੈ ਉਹ ਸਾਧ ਸੰਗਤ ਜੀ ਇਹ ਗੁਰੂ ਸਾਹਿਬ ਜੀ ਦਾ, ਇਹ ਸਾਡਾ ਪੁਰਾਤਨ ਇਤਿਹਾਸ ਹੈ। ਬਾਬਾ ਰਾਮ ਕੌਰ ਜੀ ਜਿਹੜੀ ਪਟਿਆਲੇ ਵਾਲੇ ਰਾਜੇ ਸਨ, ਇਹਨਾਂ ਦੀ ਲੜਕੀ ਪ੍ਰਧਾਨ ਦੇ ਨਾਲ, ਉਸ ਲੜਕੀ ਦਾ ਨਾਮ ਸੀ ਬੀਬੀ ਪ੍ਰਧਾਨ, ਉਹਦੇ ਨਾਲ ਵਿਆਹੇ ਹੋਏ ਸਨ। ਹੁਣ ਬਾਬਾ ਰਾਮ ਕੌਰ ਜੀ ਇਹ ਸਾਧ ਸੰਗਤ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਰਹੇ, ਉਹਨਾਂ ਤੋਂ ਅੰਮ੍ਰਿਤ ਛਕ ਕਰਕੇ ਇਹਨਾਂ ਦਾ ਨਾਮ ਹੋਇਆ ਭਾਈ ਗੁਰਬਖਸ਼ ਸਿੰਘ। ਇਤਿਹਾਸ ਸਾਰਾ ਲਿਖਿਆ ਗਿਆ, ਇਹਨਾਂ ਨੇ ਇਤਿਹਾਸ ਲਿਖਿਆ ਅਤੇ ਇਹ ਜਿਹੜਾ ਇਤਿਹਾਸ ਸੀ ਇਹ ਬੀਬੀ ਪ੍ਰਧਾਨ ਦੇ ਕੋਲ ਸੀ। ਉਸ ਨੇ ਸਾਧ ਸੰਗਤ ਜੀ ਬੀਬੀ ਤੋਂ ਬੀਬੀ ਪ੍ਰਧਾਨ ਤੋਂ, ਜਿਹੜੇ ਮਹਾਰਾਜਾ ਕੈਂਥਲ ਸੀ, ਉਸ ਨੇ ਬੇਨਤੀ ਕਰਕੇ ਸਾਧ ਸੰਗਤ ਜੀ ਕਵੀ ਸੰਤੋਖ ਸਿੰਘ ਨੂੰ ਆਪਣਾ ਮਹਾਂਕਵੀ ਰੱਖਿਆ। ਉਸ ਨੇ ਇਹ ਸਾਰੇ ਜਿੰਨਾ ਇਹ ਸੰਖੇਪ ਜਿਹਾ ਮੈਂ ਆਪ ਜੀ ਨੂੰ ਸਰਵਣ ਕਰਵਾਇਆ, ਉਸ ਨੇ ਇਹ ਸਾਰਾ ਜਿਤਨਾ ਇਤਿਹਾਸ ਸੀ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਤੱਕ ਉਹਨਾਂ ਨੇ ਸਾਧ ਸੰਗਤ ਜੀ ਇਹ ਕਲਮਬੰਦ ਕੀਤਾ ਕਾਵਿ ਰਚਨਾ ਵਿੱਚ। ਇਹ ਸਾਹਮਣੇ ਜਿਹੜੀ ਪੋਥੀ ਹੈ, ਪਹਿਲੀ ਪੋਥੀ ਵਿੱਚ ਕਵੀ ਨੇ ਜੋ ਔਕੜਾਂ ਆਈਆਂ, ਇਹ ਗ੍ਰੰਥ ਲਿਖਿਆ ਕਿਸ ਤਰ੍ਹਾਂ ਗਿਆ, ਕਿੱਥੇ ਲਿਖਿਆ ਗਿਆ, ਕਿਉਂ ਲਿਖਣਾ ਪਿਆ, ਕਿੱਥੇ ਕਿਸ ਤਰ੍ਹਾਂ ਲਿਖਿਆ ਹੈ, ਉਹਦਾ ਜ਼ਿਕਰ ਕੀਤਾ। ਦੂਸਰੀ ਪੋਥੀ ਵਿੱਚ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਜੀਵਨ ਸ਼ੁਰੂ ਹੁੰਦਾ, ਦੂਸਰੀ ਤੀਸਰੀ ਚੌਥੀ, ਇਹ ਤਿੰਨ ਪੋਥੀਆਂ ਮੁਕੰਮਲ ਜਿਹੜੀ ਸਾਹਮਣੇ ਪ੍ਰਕਾਸ਼ ਹੈ ਇਹ ਸਾਧ ਸੰਗਤ ਦੀ ਤੀਸਰੀ ਪੋਥੀ ਹੈ। ਇਹ ਤੋਂ ਅੱਗੇ ਇੱਕ ਪੋਥੀ ਹੋਰ ਹੈ ਜਿਹਦੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਜੀਵਨ ਸਮਾਪਤ ਹੋ ਜਾਵੇਗਾ। ਜਿਹੜੀ ਪੰਜਵੀਂ ਪੋਥੀ ਹੈ, ਪੰਜਵੀਂ ਛੇਵੀਂ ਆਪਣੇ ਪੰਜਵੀਂ ਪੋਥੀ ਤੋਂ ਲੈ ਕੇ ਫਿਰ 10 ਪੋਥੀਆਂ ਜਿਹੜੀਆਂ ਹਨ ਉਹਨਾਂ ਵਿੱਚ ਧੰਨ ਗੁਰੂ ਅੰਗਦ ਸਾਹਿਬ ਜੀ ਤੋਂ ਲੈ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਤੱਕ ਇਹ ਜੀਵਨ ਹੈ। ਅੱਜ ਆਪਾਂ ਸਾਧ ਸੰਗਤ ਜੀ ਪ੍ਰਬੰਧਕਾਂ ਦੇ ਸਹਿਯੋਗ ਦੇ ਨਾਲ ਇਹ ਜਿਹੜੇ ਗ੍ਰੰਥ ਹਨ, ਤੁਸੀਂ ਅਕਾਲ ਤਖ਼ਤ ਸਾਹਿਬ ਚਲੇ ਜਾਓ, ਤੁਸੀਂ ਦਰਬਾਰ ਆਪਣੇ ਪੰਜਾਬ ਦੇ ਕਿਤਨੇ ਵੀ ਇਤਿਹਾਸਕ ਸਥਾਨ ਹਨ ਉੱਥੇ ਸਾਧ ਸੰਗਤ ਜੀ ਸ਼ਾਮ ਨੂੰ ਗੁਰਪ੍ਰਤਾਪ ਸੂਰਜ ਦੀ ਕਥਾ ਹੁੰਦੀ ਹੈ। ਪਰ ਬਾਤ ਇਹ ਹੈ ਕਿ ਸਾਡੀ ਜਿਹੜੀ ਬੁੱਧੀ ਹੈ ਉਹ ਸਾਧ ਸੰਗਤ ਜੀ ਬੁੱਧੀ ਜਿਹੜੀ ਹੈ ਹੰਸ ਬੁੱਧੀ ਚਾਹੀਦੀ ਹੈ। ਹੰਸ ਬੁੱਧੀ ਉਸ ਨੂੰ ਕਹਿੰਦੇ ਨੇ ਕਿ ਹੰਸ ਦੇ ਅੱਗੇ ਦੁੱਧ ਦਾ ਕਟੋਰਾ ਭਰ ਕੇ ਰੱਖ ਦੇਈਏ, ਉਹ ਸਤਸੰਗੀ ਜਦੋਂ ਚੁੰਝ ਮਾਰੇਗਾ ਆਪਣੀ ਤਾਂ ਦੁੱਧ ਪਾਸੇ ਹੋ ਜਾਵੇਗਾ ਅਤੇ ਪਾਣੀ ਪਾਸੇ ਹੋ ਜਾਵੇਗਾ, ਉਹ ਦੁੱਧ ਨੂੰ ਖਾ ਲਵੇਗਾ ਅਤੇ ਪਾਣੀ ਨੂੰ ਛੱਡ ਦੇਵੇਗਾ। ਕਈ ਦਫਾ ਸਤਸੰਗ ਜੀ ਰਾਜਿਆਂ ਮਹਾਰਾਜਿਆਂ ਦੇ ਪਾਸ ਐਸੇ ਲੋਕ ਵੀ ਸਨ ਜਿਨ੍ਹਾਂ ਦੇ ਕਹਿਣ 'ਤੇ ਕੋਈ ਨਾ ਕੋਈ ਵਿੱਚ ਸਤਸੰਗ ਜੀ ਕਵੀ ਨੇ ਉਹਨਾਂ ਦੀ ਮਰਜ਼ੀ ਨਾਲ ਵੀ ਵਿੱਚ ਲਿਖ ਦਿੱਤਾ। ਉਹ ਆਪਾਂ ਗ੍ਰਹਿਣ ਨਹੀਂ ਕਰਨਾ। ਜੋ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਜੀਵਨ ਹੈ, ਜੋ ਗੁਰਬਾਣੀ ਦੀ ਕਸਵੱਟੀ 'ਤੇ ਪੂਰਾ ਉਤਰਦਾ ਹੈ, ਉਸ ਇਤਿਹਾਸ ਨੂੰ ਗ੍ਰਹਿਣ ਕਰਕੇ ਇਹਦਾ ਲਾਹਾ ਲੈਣਾ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੇ ਸਾਧ ਸੰਗਤ ਜੀ ਮਹਾਨ ਪਰਉਪਕਾਰ ਕੀਤਾ, ਏਮਨਾਬਾਦ ਦੇ ਵਿੱਚ ਪਹੁੰਚੇ ਹੋਏ ਹਨ। ਉੱਥੇ ਸਾਧ ਸੰਗਤ ਜੀ ਇੱਕ ਮਲਕ ਭਾਗੋ ਨਾਮ ਦਾ ਬਹੁਤ ਵੱਡਾ ਸੇਠ ਰਹਿ ਰਿਹਾ ਹੈ, ਬੜਾ ਅਮੀਰ ਹੈ, ਦੁਨਿਆਵੀ ਧਨ ਇਕੱਠਾ ਕੀਤਾ ਹੋਇਆ ਹੈ ਠੱਗੀਆਂ ਬੱਗੀਆਂ ਦੇ ਨਾਲ, ਹਰ ਸਾਲ ਇੱਕ ਬ੍ਰਹਮ ਭੋਜ ਦਾ ਜੱਗ ਕਰਦਾ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉੱਥੇ ਹਨ। ਇਸ ਨੇ ਸਾਰਿਆਂ ਨੂੰ ਨਿਮੰਤਰਣ ਕੀਤਾ, ਜਿਤਨੇ ਵੀ ਉੱਥੇ ਸਾਧੂ ਮਹਾਤਮਾ ਸੰਨਿਆਸੀ ਜੋਗੀ ਸਰੇਬੜੇ ਜਿਤਨੇ ਵੀ ਸਨ ਛਿਆਂ ਭੇਖਾਂ ਦੇ, ਉਹਨਾਂ ਨੂੰ ਸੱਦਾ ਪੱਤਰ ਦਿੱਤਾ ਅਤੇ ਇਕੱਠੇ ਹੋ ਗਏ। ਜਦੋਂ ਸਾਧ ਸੰਗਤ ਜੀ, ਇਸ ਨੇ ਪੁੱਛਿਆ ਆਪਣੇ ਅਹਿਲਕਾਰਾਂ ਨੂੰ ਕਿ ਸਾਰੇ ਆ ਗਏ? ਕਹਿਣ ਲੱਗੇ ਹਾਂ, ਇੱਕ ਆਪਣੇ ਲਾਲੋ ਤਰਖਾਣ ਦੇ ਘਰ ਨਾਨਕ ਤਪਾ ਆਇਆ ਹੋਇਆ, ਉਹ ਨਹੀਂ ਆਇਆ, ਬਾਕੀ ਸਾਰੇ ਆ ਗਏ। ਕਹਿੰਦੇ ਉਸ ਨੂੰ ਵੀ ਲਿਆਓ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਵੀ ਜਦੋਂ ਲੈਣ ਗਏ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਸਾਨੂੰ ਇਸ ਬ੍ਰਹਮ ਭੋਜ ਦੇ ਨਾਲ ਸਾਡਾ ਕੀ ਮਤਲਬ? ਪਰ ਇਸ ਨੇ ਜ਼ਬਰਦਸਤੀ ਕੀਤੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਆ ਗਏ। ਇੱਕ ਪਾਸੇ ਬ੍ਰਹਮ ਭੋਜ ਦੇ ਭੋਜਨ ਹੈ, ਮਾਲ ਪੂੜੇ ਹਨ, ਇੱਕ ਪਾਸੇ ਸਤਸੰਗੀ ਜਨੋ, ਇੱਕ ਕਿਰਤੀ ਸਿੱਖ ਹੈ ਜਿਹੜਾ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦੀ ਪਾਲਣ ਪੋਸ਼ਣ ਕਰਦਾ ਹੈ, ਉਹਦਾ ਭੋਜਨ ਹੈ। ਅਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਅੱਗੇ ਜਦੋਂ ਪਰੋਸ ਕੇ ਉਹ ਥਾਲ ਰੱਖਿਆ ਤਾਂ ਦੂਸਰੇ ਪਾਸੇ ਭਾਈ ਲਾਲੋ ਨੂੰ ਵੀ ਹੁਕਮ ਹੋਇਆ ਕਿ ਭਾਈ ਲਾਲੋ, ਤੂੰ ਵੀ ਆਪਣਾ ਜਾ ਕੋਧਰ ਦਾ ਟੁੱਕੜੇ ਚੱਕ ਕੇ ਲਿਆ। ਤਾਂ ਉਸ ਵੇਲੇ ਸਤਸੰਗੀ ਜਨੋ, ਇੱਕ ਪਾਸੇ ਕੋਧਰੇ ਦਾ ਟੁੱਕੜ ਆ ਗਿਆ ਅਤੇ ਇੱਕ ਪਾਸੇ ਥਾਲ ਪੂੜਿਆਂ ਦਾ ਭਰਿਆ ਹੋਇਆ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸੱਜੇ ਹੱਥ ਵਿੱਚ, ਕਿਉਂਕਿ ਸੱਜੇ ਹੱਥ ਨੂੰ ਪਵਿੱਤਰ ਮੰਨਿਆ ਹੈ, ਸੱਜੇ ਹੱਥ ਵਿੱਚ ਭਾਈ ਲਾਲੋ ਦੀ ਪ੍ਰਸ਼ਾਦਾ ਲੈਣਾ ਕੀਤਾ, ਜਿਹੜਾ ਕੋਧਰੇ ਦੀ ਬਾਜਰੇ ਦੀ ਰੋਟੀ ਹੈ, ਅਤੇ ਖੱਬੇ ਹੱਥ ਦੇ ਵਿੱਚ ਉਸ ਜਿਹੜਾ ਬ੍ਰਹਮ ਭੋਜ ਦਾ ਇੱਕ ਅਖੌਤੀ ਸੀ, ਅਖੌਤੀ ਬ੍ਰਹਮ ਭੋਜ ਜਿਸ ਨੇ ਕੀਤਾ ਹੋਇਆ ਸੀ, ਉਹਦਾ ਭੋਜਨ ਲੈ ਕਰਕੇ ਦੋਨਾਂ ਨੂੰ ਜਦੋਂ ਨਿਪੇੜਨਾ ਕੀਤਾ, ਸੱਜੇ ਹੱਥ ਵਿੱਚੋਂ ਦੁੱਧ ਸਿੰਬਿਆ ਅਤੇ ਖੱਬੇ ਹੱਥ ਵਿੱਚੋਂ ਲਹੂ ਦੀ ਧਾਰ ਗਈ, ਤਾਂ ਸਾਰੀ ਜਿਤਨੀ ਖਲਕਤ ਸੀ, ਜਿਤਨੇ ਉੱਥੇ ਸਾਧੂ ਲੋਕ ਬੈਠੇ ਸਨ, ਦੇਖ ਕੇ ਹੈਰਾਨ ਹੋ ਗਏ। ਉਹ ਆਪ ਜੀ ਨੇ ਕੱਲ੍ਹ ਪ੍ਰਕਰਨ ਸਰਵਣ ਕੀਤਾ ਹੈ, ਅੱਗੇ ਜਿਸ ਤਰ੍ਹਾਂ ਪ੍ਰਕਰਨ ਆ ਰਿਹਾ, ਚਿੱਤ ਬਿਰਤੀਆਂ ਨੂੰ ਕਾਗਰ ਕਰਕੇ ਸਰਵਣ ਕਰੋ। ਇੱਕ ਦਫ਼ਾ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਨਾਲ ਪ੍ਰੇਮੀ ਜਨੋ, ਆਪੋ ਆਪਣੇ ਮਨਾਂ ਨੂੰ ਜੋੜ ਕੇ ਗੱਜ ਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ। ਹਾਂਜੀ,
ਅਸਨ ਬਲੋਕੋ ਸ਼ੂਦਰ ਧਾਮੂ।
ਹਾਂ, ਕਹਿੰਦੇ ਅਸਨ ਬਲੋਕੋ, ਇਹ ਹੁਣ ਕਹਿ ਰਿਹਾ ਹੈ ਮਲਕ ਭਾਗੋ, ਕਹਿ ਰਿਹਾ ਹੈ ਕਿ ਜਿਹੜਾ ਅਸਨ, ਅਸਨ ਕਹਿੰਦੇ ਭੋਜਨ ਨੂੰ, ਕਹਿੰਦੇ ਸ਼ੂਦਰਾਂ ਦੇ ਘਰ ਤੂੰ ਖੱਤਰੀ ਅਤੇ ਮੈਂ ਵੀ ਖੱਤਰੀ, ਕਿ ਇਹ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸ਼ੂਦਰਾਂ ਦੇ ਘਰ ਭੋਜਨ ਛੱਕ ਰਹੇ ਹਨ।
ਨਿਕਸ਼ਤ ਪੈ ਜੇਤੇ ਅਬਰਾਮੂ।
ਹਾਂ, ਕਹਿੰਦੇ ਜਿਤਨੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਜੇਤੇ, ਹਾਂਜੀ ਨਿਕਸ਼ਤ, ਹਾਂਜੀ ਪੈ ਨਾਮ ਦੁੱਧ ਦਾ ਹੈ, ਕਹਿੰਦੇ ਅਸਨ ਜਿਹੜਾ ਹੈ ਸ਼ੂਦਰ ਦੇ ਘਰ ਦਾ ਭੋਜਨ, ਉਹ ਤੋਂ ਸਾਧ ਸੰਗਤ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਸੱਜਾ ਹੱਥ ਨਪੀੜਿਆ ਤਾਂ ਉਹਦੇ ਵਿੱਚੋਂ ਅਬਰਾਮੂ ਸੁੰਦਰ ਦੁੱਧ ਦੀ ਧਾਰਾ ਵਗੀ।
ਬ੍ਰਹਮ ਭੋਜ ਹੋਵਤ ਨਿਤਿਨ ਕੋਏ।
ਹਾਂ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਹੇ ਮਲਕ, ਹੇ ਦੁਨੀਆਂ ਦੇ ਲੋਕੋ, ਇਹ ਹੈ ਬ੍ਰਹਮ ਭੋਜ ਹੋ ਰਿਹਾ, ਆਹ ਬ੍ਰਹਮ ਭੋਜਨ ਹੀ ਹੈ ਜਿਹੜਾ ਲੋਕਾਂ ਨੂੰ ਪਾਪਾਂ ਵਾਜੋਂ ਹੋਵੇ ਨਾਹੀਂ ਮੋਇਆ ਸਾਥ ਨਾ ਜਾਈ, ਆਹ ਜਿਹੜੀ ਪਾਪਾਂ ਦੀ ਕਮਾਈ ਕਰਕੇ ਬ੍ਰਹਮ ਭੋਜ ਹੋ ਰਿਹਾ, ਇਹ ਬ੍ਰਹਮ ਭੋਜ ਨਹੀਂ, ਬ੍ਰਹਮ ਭੋਜ ਆਹ ਮਲਕ ਭਾਗ ਆਪਣੇ ਭਾਈ ਲਾਲੋ ਦੇ ਹੋ ਰਿਹਾ ਹੈ, ਜਿਹੜਾ ਆਪਣੀ ਕਿਰਤ ਕਰਕੇ ਕਾਲ ਖਾਏ ਕਿ ਛੱਥੋਂ ਦੇ ਨਾਨਕ ਰਾਹ ਪਛਾਣੇ ਸੇ। ਕਹਿੰਦੇ ਇਹ ਅਸਲੀ ਬ੍ਰਹਮ ਭੋਜ ਹੈ, ਇਸ ਨੂੰ ਬ੍ਰਹਮ ਭੋਜ ਕਿਹਾ ਜਾਂਦਾ ਹੈ।
ਕਰੋ ਆਹਾਰ ਸਦਨ ਹੋ ਜਿਨਕੇ।
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਅਸੀਂ ਇਹਨਾਂ ਦੇ ਘਰ ਜਿਨ੍ਹਾਂ ਦੇ ਘਰ ਨਿਤਾ ਪ੍ਰਤੀ ਬ੍ਰਹਮ ਭੋਜ ਹੁੰਦਾ, ਉੱਥੋਂ ਅਸੀਂ ਨਿਤਾ ਪ੍ਰਤੀ ਭੋਜਨ ਛਕਦੇ ਹਾਂ।
ਨਿਜ ਘਰ ਟੈਲ ਦਿਵਸ ਮਹਿ ਕਰਹੀ।
ਹਾਂ, ਕਹਿੰਦੇ ਉਹ ਆਪਣੇ ਪ੍ਰੇਮ ਦੇ ਨਾਲ, ਭਾਵਨਾ ਦੇ ਨਾਲ, ਜਿਹੜਾ ਭਾਈ ਲਾਲੋ ਹੈ ਉਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਟਹਿਲ ਮਹਿਲ ਤਿਸ ਕੋ ਮਿਲੇ, ਜਿਸ ਜਿਨ੍ਹਾਂ ਦੇ ਵੱਡੇ ਭਾਗ ਹਨ ਉਹਨਾਂ ਨੂੰ ਕਹਿੰਦੇ ਇਹ ਟਹਿਲ ਪ੍ਰਾਪਤ ਹੁੰਦੀ ਹੈ।
ਬ੍ਰਿਤ ਨਾ ਕਲ ਮਲਕੀ ਔਰ ਤਰਹੀ।
ਹਾਂ, ਕਹਿੰਦੇ ਉਹ ਬ੍ਰਿਤ ਨਾਮ, ਕਹਿੰਦੇ ਸਾਧ ਸੰਗਤ ਜੀ ਅਵਜੀਪ ਕਾਨੂੰ,
कहिंदे ओ पापां दी अवजीपका पाप पापां दी माया नहीं इकट्ठी करदे ओ जिहड़े अपने सत प्रतगी लोक हन
कर मेहनत सो हाथ कमाई
ओ सात सारी मेहनत करके अपने दसा नहां दी किरत धन गुरु गोबिंद सिंह साहब सच्चे पातशाह जी ने ओही साध संगत जी फिलोसफी धन गुरु नानक साहब सच्चे पातशाह उन्होंने भी ये बचन किया कि धर्म की किरत करनी दसबंध देना गुरबाणी कंठ करनी अमृत वेले जागना प्यार नाल गुरसिख की सेवा करनी पंज ककारां दी रहत रखनी शब्द का अभ्यास करना सतगुरु श्री गुरु ग्रंथ साहब जी जानना ये धन गुरु नानक गुरु गोबिंद सिंह साहब सच्चे पातशाह ने भी गुरु नानक की जिहड़ी फिलोसफी सी उहनूं अपना करके अगे प्रचार किया कि धर्म की किरत करनी ही एक बहुत उच्चा अखलाक है उच्चा विचार है
बौर अतिथ को देते खाई
उस जिहड़ी धर्म की किरत है बौर अतिथि कोई अभ्यागत आ जाए उसनूं उस धर्म की किरत विचों प्रशादा छकाना तांयो साध संगत जी जिहड़े पुरातन लोग सन वो कहिंदे सी कि जिहो जिहा अन्न है तिहो जिहा मन है कि जिहो जिहा किहदा तुसीं अन्न खा लिया उहो जिहा उहदा मन बन जाएगा जिहड़ा भगत रामानंद जी सन उन्होंने साध संगत जी कबीर अपने भगत रविदास जी नूं तांयो जन्म धारना पिया सी उसने साध संगत जी किसे ऐसे बेबिचारी का जिहड़ा सी उह तां भोजन छक लिया तो भोजन छकने करके उन्होंने साध संगत जी जिहड़ा ब्रह्मचारी से उन्होंने कह दिता जा फिर उन्होंने घर के विच ही तू जा करके जन्म धारना कर इस करके ऐस जैसो जिहा किसी का अन्न खा लो ओहो जिहा के उस तरह का मन हो जाएगा जे किसी किरती बिरती मेहनती जिहड़ा मशक्कत करने वाला पुरश है दसा नहों की किरत करने वाला है उहदा भोजन छक लईए तो उत्थे बिरती जुड़ जाएगी जे साध संगत जी जिहड़े दो नंबर का धंधा करते हैं उन्होंने भोजन छक लो बिरती जुड़ेगी नहीं धन गुरु नानक साहब सच्चे पातशाह जी कहिंदे मेहनत मशक्कत करने वाले का भोजन वह मन नूं शुद्ध करता है
इस अचवे और निर्मल हो
कहिंदे वह जिहड़ा मेहनत मशक्कत वाला पुरश है वह भोजन छक करके जिहड़ा मन निर्मल हो जाता है मन पवित्र हो जाता है
जन्म जन्म मल जल सम तोवै
कहिंदे जन्मां जमंत्रां दी इह जिहड़ा वह मेहनत का प्रशादा है जन्मां जमंत्रां दी पाणी दे वांग वह मैल धो दिंदा है जिस तरह पाणी मैल धो दिंदा है इस तरह जिहड़ा किरती गुरसिख है ਉਹਦਾ ਜਿਹੜਾ ਭੋਜਨ ਹੈ ਉਹ ਵੀ ਛੱਕ ਕਰਕੇ ਮਨ ਦੀ ਮੈਲ ਧੋ ਦਿੰਦਾ ਹੈ
ਕਰ ਤੈ ਕਾਟੀ ਕਲਖ ਕਮਾਈ
ਹਾਂ ਕਹਿੰਦੇ ਜਿਨ੍ਹਾਂ ਨੇ ਕਲਖ ਨਾ ਪਾਪਾਂ ਦੀ ਇਕੱਠੀ ਕਰਕੇ ਮਾਇਆ ਪਾਪਾਂ ਦੇ ਨਾਲ ਇਕੱਠੀ ਕੀਤੀ ਹੈ ਮਾਇਆ
ਕੀਰਤ ਕਾਰਨ ਨਰਨ ਖੁਆਈ
ਹਾਂ ਕਹਿੰਦੇ ਪਾਪਾਂ ਦੀ ਜੇ ਕਿਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਵੀ ਇਹ ਬਚਨ ਕੀਤਾ ਕਿ ਮਾਰਨ ਮਾਹੇ ਹਰਾਮ ਮੈਂ ਹੋਏ ਹਲਾਲ ਨਾ ਜਾਏ ਕਹਿੰਦੇ ਹਰਾਮ ਦੀ ਕਮਾਈ ਦੇ ਵਿੱਚ ਜੇ ਆਪਾਂ ਮਸਾਲੇ ਪਾ ਕਰਕੇ ਉਹਨੂੰ ਚੰਗੀ ਬਣਾ ਕੇ ਭੋਜਨ ਛਕਾ ਦਿੱਤਾ ਤਾਂ ਉਹ ਕਿਤੇ ਬ੍ਰਹਮ ਭੋਜਨ ਹੀ ਬਣ ਜਾਣਾ ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਕਵੀ ਜੀ ਕਹਿੰਦੇ ਨੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉਪਦੇਸ਼ ਦਿੰਦੇ ਨੇ ਕਹਿੰਦੇ ਪਾਪਾਂ ਦੀ ਜਿਹੜੀ ਕਮਾਈ ਹੈ ਉਹ ਕਦੇ ਨਿਰਮਲ ਚਿੱਤ ਨਹੀਂ ਕਰ ਸਕਦੀ ਅਤੇ ਉਹ ਕਦੇ ਬ੍ਰਹਮ ਭੋਜਨ ਹੀ ਹੋ ਸਕਦਾ
ਪਾਪ ਛਪਾਵਤ ਨਿਜ ਮਨ ਮਾਹੀ
ਕਹਿੰਦੇ ਉਹ ਆਪਣੇ ਪਾਪਾਂ ਨੂੰ ਛਪਾਉਣ ਵਾਸਤੇ ਇਸ ਤਰ੍ਹਾਂ ਦੇ ਬ੍ਰਹਮ ਭੋਜ ਕਰਦੇ ਹਨ ਕਈ ਦਫ਼ਾ ਸਾਧ ਸੰਗਤ ਜੀ ਇੱਥੇ ਵੀ ਮੈਂ ਕਈ ਆਪਣਾ ਦੇਖਿਆ ਉੱਧਰ ਵੈਨਕੂਵਰ ਵੱਲ ਟੋਰਾਂਟੋ ਵੱਲ ਜਿਹੜੇ ਵਿਚਾਰੇ ਕਿਰਤੀ ਲੋਕ ਹਨ ਉਹਨਾਂ ਦੇ ਸਾਧ ਸੰਗਤ ਜੀ ਪੈਸੇ ਇਕੱਠੇ ਕਰਕੇ ਉੱਥੇ ਵੱਡੇ ਵੱਡੇ ਜੱਗ ਕਰਨੇ ਮਾਰ ਕਿਤੇ ਲੋਕਾਂ ਨੂੰ ਦਿਖਾਵੇ ਕਰਨੇ ਉਹ ਨਹੀਂ ਜੇ ਕਿਸੇ ਦੀ ਸਾਧ ਸੰਗਤ ਜੀ ਕਮਾਈ ਨੂੰ ਦੱਬ ਕਰਕੇ ਉਹਦਾ ਜਾ ਕਰਕੇ ਬ੍ਰਹਮ ਭੋਜ ਕਰ ਦੇਈਏ ਉਹ ਕਿੰਨਾ ਕੁ ਫਲ ਪ੍ਰਾਪਤ ਹੋ ਜਾਵੇਗਾ ਉਹ ਤਾਂ ਫਲ ਤਾਂ ਉਹਨਾਂ ਨੂੰ ਪ੍ਰਾਪਤ ਹੋਵੇਗਾ ਜਿਨ੍ਹਾਂ ਦੀ ਕਮਾਈ ਹੈ ਇਸ ਕਰਕੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਆਪਣੇ ਪਾਪਾਂ ਨੂੰ ਦਵਾਉਣ ਵਾਸਤੇ ਆਪਣੇ ਆਪ ਨੂੰ ਛਪਾਉਣ ਵਾਸਤੇ ਉਹ ਬ੍ਰਹਮ ਭੋਜ ਕਰ ਕਰਕੇ ਲੋਕਾਂ ਨੂੰ ਖੁਸ਼ ਕਰਦੇ ਹਨ
ਨਾਹਿਨ ਸੁਨਾਏ ਦਿਖਾਵੇ ਕਾਹੀ
ਹਾਂ ਕਹਿੰਦੇ ਸੁਣਦੇ ਉਹ ਤਾਂ ਦਿਖਾਵੇ ਕਾਹੀ ਕਹਿੰਦੇ ਨਾ ਸੁਣਾਉਂਦੇ ਹਨ ਨਾ ਦਿਖਾਉਂਦੇ ਹਨ ਉਹ ਸਾਰਿਆਂ ਨੂੰ ਸੁਣਾ ਕਰਕੇ
ਕਿੱਕਰ ਬੀਜ ਜੋ ਧਰਤ ਮਜਾਰੀ
ਹਾਂ ਕਹਿੰਦੇ ਕਵੀ ਜੀ ਇੱਕ ਪ੍ਰਮਾਣ ਦਿੰਦੇ ਨੇ ਕਹਿੰਦੇ ਜੇ ਕਿੱਕਰ ਦੇ ਬੀਜ ਜਿਹੜੇ ਹਨ ਜਿਸ ਤਰ੍ਹਾਂ ਫਰੀਦ ਸਾਹਿਬ ਜੀ ਦਾ ਵੀ ਬਚਨ ਆਉਂਦਾ ਕਿ ਲੋੜੇ ਦਾਖ ਬਜੋਰੀਆਂ ਕਿੱਕਰ ਬੀਜਾ ਜੱਟ ਹੰਢੇ ਉੱਨ ਕਤਾਏ ਦਾ ਪੈਂਦਾ ਲੋੜੈ ਪੱਟ। ਕਹਿੰਦੇ ਹੁਣ ਜੇ ਆਪਾਂ ਕਿੱਕਰ ਦੇ ਬੀਜ ਬੀਜ ਕੇ ਬਜੌਰ ਦੇਸ਼ ਦੀਆਂ ਸਾਨੂੰ ਦਾਖਾਂ ਦੀ ਪ੍ਰਾਪਤੀ ਦੀ ਇੱਛਾ ਰੱਖੀਏ ਉਹ ਅਤ ਕਥਨੀ ਬਾਤ ਹੈ। ਜੇ ਆਪਾਂ ਸਾਧ ਸੰਗਤ ਸੂਤ ਕੱਤਦੇ ਹਾਂ ਕਿ ਸਾਨੂੰ ਪੱਟ ਪਸ਼ਮੀਨੇ ਦੇ ਕੱਪੜੇ ਪ੍ਰਾਪਤ ਹੋ ਜਾਣ, ਇਹ ਵੀ ਅਤ ਕਥਨੀ ਬਾਤ ਹੈ। ਕਵੀ ਜੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਜੇ ਕਿੱਕਰ ਦੇ ਜਿਹੜੇ ਬੀਜ ਹਨ ਉਹ ਜਦੋਂ ਬੀਜਣੇ ਹਨ,
ਉਗ ਲਗ ਕੱਟ ਦੇ ਦੁੱਖ ਭਾਰੀ,
ਉਹਨਾਂ ਕਿੱਕਰ ਦੇ ਬੀਜਾਂ ਤੋਂ ਤਾਂ ਕੰਡੇ ਹੀ ਪੈਦਾ ਹੋਣਗੇ, ਉਹ ਕੰਡੇ ਫਿਰ ਬੜੇ ਭਾਰੀ ਸਰੀਰ ਨੂੰ ਦੁੱਖ ਦਿੰਦੇ ਹਨ।
ਇਹ ਜੋ ਪੁੰਨ ਕਰ ਸਭਨ ਦਿਖਾਵਾ,
ਹਾਂ ਕਹਿੰਦੇ ਇਹ ਜਿਹੜਾ ਮਲਕ ਭਾਗੋ ਹੈ ਜੋ ਸਾਰਿਆਂ ਨੂੰ ਪੁੰਨ ਕਰਕੇ ਦਿਖਾ ਰਿਹਾ ਕਿ ਮੈਂ ਵੱਡਾ ਪੁੰਨੀ ਹਾਂ, ਮੈਂ ਵੱਡਾ ਪਰਉਪਕਾਰੀ ਹਾਂ, ਮੈਂ ਵੱਡਾ ਜਗਧਾਰੀ ਹਾਂ, ਇਹ ਜਿਹੜਾ ਦੁੱਖ ਲੋਕਾਂ ਨੂੰ ਦਿਖਾਉਂਦਾ ਹੈ।
ਸੁਜਸ ਪਾਏ ਹਿਰਦੇ ਗਰਬਾਵਾ,
ਕਹਿੰਦੇ ਆਪਣੇ ਆਪ ਨੂੰ ਇਹ ਸੁਜਸ ਤਾਂ ਪਾਉਂਦਾ ਹੈ ਕਿ ਲੋਕਾਂ ਦੇ ਜਿਹੜੇ ਵਿਚਾਰੇ ਲੋਕ ਜਿਹਨਾਂ ਨੂੰ ਪਤਾ ਹੀ ਗਿਆਨ ਹੀ ਨਹੀਂ ਹੈ, ਉਹ ਸੁਜਸ ਪਾਵੇ, ਪਰ ਮਨ ਵਿੱਚ ਇਹਦੇ ਹੰਕਾਰ ਵੀ ਨਾਲ ਹੈ, ਹੰਕਾਰ ਦਾ ਬੀਜ ਫੁੱਟ ਰਿਹਾ ਹੈ। ਜਿਸ ਤਰ੍ਹਾਂ ਕਿੱਕਰ ਦਾ ਬੀਜ ਫੁੱਟ ਕਰਕੇ ਸਾਧ ਸੰਗਤ ਜੀ ਕੰਡੇ ਦੁਖੀ ਕਰਦੇ ਹਨ, ਇਸ ਤਰ੍ਹਾਂ ਜਿਹੜਾ ਇਹ ਵੀ ਇੱਕ ਜਿਹੜਾ ਲੋਕਾਂ ਦੇ ਵਿੱਚੋਂ ਠਾਗੀਆਂ ਵਗੀਆਂ ਕਰਕੇ ਭੋਜਨ ਪਛਕਾਉਣਾ ਹੈ, ਇਹ ਹੰਕਾਰ ਦਾ ਸਾਧ ਸੰਗਤ ਜੀ ਕੰਡਾ ਪੈਦਾ ਹੁੰਦਾ ਹੈ। ਜਿਸ ਤਰ੍ਹਾਂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਤਿੰਨ ਅੰਤਰ ਹੋਮੈ ਕੰਡਾ ਹੈ, ਜਿਉਂ ਜਿਉਂ ਚੱਲੇ ਚੁੱਭੈ ਦੁੱਖ ਪਾਵੇ, ਕਹਿੰਦੇ ਜਿਸ ਤਰ੍ਹਾਂ ਤੁਰਦੇ ਹਨ ਉਹਨਾਂ ਨੂੰ ਚੁੱਭਦਾ ਹੈ ਉਹ ਹੰਕਾਰ ਦਾ ਕੰਡਾ।
ਤਰਤ ਵਹਿਰ ਜਿਉਂ ਬੀਜ ਰਸਾਲਾ,
ਧੰਨ ਗੁਰੂ ਅੱਗੇ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਧਰਤ ਵਹਿਰ, ਕਹਿੰਦੇ ਜੇ ਸੁੰਦਰ ਬੀਜ ਜਿਹੜਾ ਹੈ ਧਰਤੀ 'ਤੇ ਬਾਹਰ ਵੀ ਪਿਆ ਰਹੇ,
ਉਗਵੈ ਨਾ ਕਿਉਂ ਫਲ ਦੇ ਵਿਸਾਲਾ,
ਹਾਂ ਕਹਿੰਦੇ ਧਰਤੀ 'ਤੇ ਬਾਹਰ ਉਹ ਬੀਜ ਪਿਆ ਰਹੇ, ਨਾ ਤਾਂ ਉਹ ਉੱਗਦਾ ਹੈ ਨਾ ਉਹ ਫਲ ਦਿੰਦਾ ਹੈ।
ਹੋਏ ਜੋ ਛਪਾਇਓ ਉਗਵੈ ਸੋ,
ਇਹ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਸਾਧਸਾਂ ਦੀ ਉਪਦੇਸ਼ ਹੈ, ਇਹ ਮਹਾਂਪੁਰਖਾਂ ਕਾ ਬੋਲਣਾ ਹੋਵੇ ਕਿਸੇ ਪ੍ਰਥਾਏ। ਕਹਿੰਦੇ ਜਿਹੜਾ ਧਰਤੀ ਦੇ ਉੱਤੇ ਬੀਜ ਪਿਆ ਉਹ ਕਦੇ ਜੰਮਦਾ ਨਹੀਂ, ਪਰ ਧਰਤੀ ਦੇ ਵਿੱਚ ਜੇ ਗਿੱਲ ਹੈ, ਜਦੋਂ ਜ਼ਿਮੀਂਦਾਰ ਜੱਟ ਜਿਹੜਾ ਹੈ ਜ਼ਿਮੀਂਦਾਰ ਖੇਤੀ ਕਰਨ ਵਾਲਾ ਉਹ ਜਦੋਂ ਬੀਜ ਬੀਜਦਾ ਹੈ, ਉਹ ਧਰਤੀ ਦੀ ਵੱਤਰ ਦੇਖਦਾ ਕਿ ਵੱਤ ਹੈ, ਉਸ ਵੱਤ ਦੇ ਵਿੱਚੋਂ ਬੀਜ ਬੀਜ ਕਰਕੇ ਉਹਨੂੰ ਗਿੱਲ ਦੇ ਵਿੱਚੋਂ ਬੀਜ ਨੂੰ ਪਹੁੰਚਾਉਂਦਾ ਕਿ ਬੀਜ ਤਾਂ ਜੰਮੇਗਾ। ਜਦੋਂ ਉਹ ਬੀਜ ਕਿਤੇ ਬਾਹਰ ਪਿਆ ਰਹਿ ਜਾਵੇ, ਉਹਨੂੰ ਸਾਧ ਸੰਗਤ ਜੀ ਦੋ ਮਾਰਾਂ ਪੈਂਦੀਆਂ ਹਨ। ਇੱਕ ਤਾਂ ਮਾਰ ਇਹ ਕਿ ਜੇ ਧੁੱਪ ਹੈ ਤਾਂ ਬੀਜ ਸੜ ਜਾਵੇਗਾ, ਦੂਸਰੀ ਮਾਰ ਇਹ ਹੈ ਕਿ ਉਸਨੂੰ ਪਕਸ਼ੀ ਚੁੱਗ ਜਾਣਗੇ। ਇਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਪ੍ਰਮਾਣ ਦਿੰਦੇ ਨੇ। ਕਹਿੰਦੇ ਜਿਹੜਾ ਦਾਨ ਹੈ ਇਹ ਵੀ ਕਈ ਦਫ਼ਾ ਆਪਾਂ ਆਸਾ ਕੀ ਵਾਰ ਦਾ ਕੀਰਤਨ ਕੀਰਤਨੀਆਂ ਤੋਂ ਸੁਣਦੇ ਹਾਂ, ਉੱਥੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਪ੍ਰਮਾਣ ਦਿੱਤਾ ਕਿ ਦੇ ਦੇ ਮੰਗੈ ਸਹਿਸਾ ਗੂਣਾ ਸੋਭ ਕਰੇ ਸੰਸਾਰ। ਕਹਿੰਦੇ ਸਾਡੀ ਦਸ਼ਾ ਇਹ ਹੈ ਕਿ ਅਸੀਂ ਜੇ ਕਿਤੇ $10 ਗੁਰੂ ਘਰ ਨੂੰ ਦੇ ਦਿੱਤੇ, ਜਦੋਂ ਤੱਕ ਗ੍ਰੰਥੀ ਸਿੰਘ 2-3-4 ਵਾਰੀ ਅਨਾਊਂਸਮੈਂਟ ਨਾ ਕਰੇ ਉਦੋਂ ਤੱਕ ਸਾਨੂੰ ਸ਼ਾਂਤੀ ਨਹੀਂ ਆਉਂਦੀ। ਦੇ ਮੰਗੈ ਸਹਿਸਾ ਗੁਣਾ, ਕਹਿੰਦੇ $10 ਚਾਰ ਕਰਕੇ 1000 ਗੁਣਾ ਆਪਾਂ ਮੰਗਦੇ ਹਾਂ। ਜੇ $1 ਗੁਰੂ ਸਾਹਿਬ ਦੀ ਗੋਲਕ ਵਿੱਚ ਪਾ ਦਿੱਤਾ ਤਾਂ $1000 ਦਾ ਅਸੀਂ ਸੌਦਾ ਮੰਗਦੇ ਹਾਂ। ਢੇਲੀ ਵੱਟੇ ਹਵੇਲੀ, ਗੰਢੇ ਵੱਟੇ ਸੰਡਾ, ਇਹ ਸਾਡੀ ਹਾਲਤ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਹੜਾ ਬੀਜ ਬਾਹਰ ਹੈ ਭਾਵ ਦਿਖਲਾਵਾ ਹੈ, ਦਿਖਾ ਕਰਕੇ ਦੇਣਾ ਹੈ, ਉਹ ਜਿਸ ਤਰ੍ਹਾਂ ਬੀਜ ਧਰਤੀ 'ਤੇ ਬਾਹਰ ਪਿਆ ਉੱਗਦਾ ਨਹੀਂ, ਉੱਗਣੇ ਤੋਂ ਬਗੈਰ ਉਹ ਫਲ ਨਹੀਂ ਦਿੰਦਾ, ਉਸ ਬੀਜ ਦੀ ਇਹ ਦਸ਼ਾ ਹੈ। ਜਿਹੜਾ ਬੀਜ ਧਰਤੀ ਵਿੱਚ ਆ ਗਿਆ, ਗਿੱਲ ਵਿੱਚ ਆ ਗਿਆ, ਉਹ ਫਲ ਵੀ ਦੇਵੇਗਾ ਅਤੇ ਸੁੰਦਰਤਾ ਵੀ ਦੇਵੇਗਾ, ਉਹ ਹਰ ਆਪਣੇ ਧਰਤੀ ਨੂੰ ਵੀ ਸਰਸਬਜ ਕਰ ਦੇਵੇਗਾ।
ਯਹੀ ਰੀਤ ਜਾਣੈ ਸੋ ਕੋ,
ਹਾਂ ਕਹਿਣ ਲੱਗੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਇਹੀ ਰੀਤੀ ਭਾਈ ਜਾਣਨਾ ਕਰੋ।
ਤੁਝ ਕੋ ਹਵੈ ਦੋਨੋਂ ਵਿਪਰੀਤਾ,
ਹਾਂ ਕਹਿੰਦੇ ਤੈਨੂੰ ਦੋਨੋਂ ਵਿਪਰੀਤ ਹਨ। ਇੱਕ ਤਾਂ ਤੇਰਾ ਤੂੰ ਲੋਕਾਂ ਵਿੱਚ ਜਸ ਵਾਸਤੇ ਇਹ ਬ੍ਰਹਮ ਭੋਜ ਕੀਤਾ ਹੈ, ਦੂਸਰਾ ਉਸ ਬ੍ਰਹਮ ਭੋਜ ਤੋਂ ਤੈਨੂੰ ਫਿਰ ਹੰਕਾਰ ਪੈਦਾ ਹੋ ਕੇ ਮੈਂ ਬ੍ਰਹਮ ਭੋਜ ਕੀਤਾ, ਤੇਰੇ ਲਈ ਤਾਂ ਦੋਨੋਂ ਹੀ ਵਿਪਰੀਤ ਹਨ।
ਤਬ ਜਾਣੋ ਜਬ ਤੇ ਜਮ ਪੀਤਾ,
ਹਾਂ ਕਹਿੰਦੇ ਉਦੋਂ ਜਾਣੇਗਾ ਜਦੋਂ ਤੈਨੂੰ ਜਮ ਦੀ ਮਾਰ ਪਵੇਗੀ।
ਮਹਿਮਾ ਪਾਵਕ ਸ੍ਰੀ ਨਿਮਖ ਨਿਜ ਮਨ ਕਰ ਲਗਦਾਰ,
ਹਾਂ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਹੜੀ ਮਹਿਮਾ ਹੈ ਉਹ ਤਾਂ ਸਾਧ ਸੰਗਤ ਦੀ ਅੱਗ ਵਾਂਗ ਹੈ, ਭਾਵ ਜਿਹੜੀ ਭਾਈ ਲਾਲੋ ਦੀ ਮਹਿਮਾ ਹੈ ਉਹ ਅੱਗ ਵਾਂਗ ਹੈ। ਇਹਦੇ ਸਾਧ ਸੰਗਤ ਜੀ ਹੁਣ ਜਿਹੜੀ ਆਪਣੇ ਮਨ ਵਿੱਚ ਈਰਖਾ ਹੈ ਉਹ ਲੱਕੜੀਆਂ ਵਾਂਗ ਹੈ, ਉਹ ਦੋਨੋਂ ਸੜ ਕਰਕੇ ਸਾਧ ਸੰਗਤ ਜੀ ਇਹ ਸੜ ਵਲ ਗਿਆ। ਆਪਣਾ ਜਿਹੜਾ ਭਾਈ ਮਲਕ ਭਾਗੋ ਸੀ,
ਜਰ ਬਰ ਕੇ ਜੜ ਪਸਮ ਪਾ ਸਮਚਤ ਨਹੀਂ ਗਵਾਰ,
ਪਰ ਸੜ ਬੜ ਕੇ ਸਾਧ ਸੰਗਤ ਜੀ ਇਹ ਸਵਾਹ ਹੋ ਗਿਆ। ਜਿਸ ਤਰ੍ਹਾਂ ਲੱਕੜੀਆਂ ਛੋਟੀਆਂ ਅੱਗ ਦੇ ਉੱਤੇ ਉਹਦੀ ਭਾਈ ਲਾਲੋ ਦੀ ਮਹਿਮਾ ਅੱਗ ਦੀ ਤਰ੍ਹਾਂ ਸੀ, ਇਹ ਲੱਕੜੀਆਂ ਵਾਂਗ ਛੋਟੀਆਂ ਲੱਕੜੀਆਂ ਵਾਂਗ ਸੀ, ਇਹ ਸੜ ਕਰਕੇ ਸਵਾਹ ਹੋ ਗਿਆ। ਇਹਨੂੰ ਸਾਧ ਸੰਗਤ ਜੀ ਹੁਣ ਜਿਹੜਾ ਗਰੀਬ ਤਰਖਾਣ ਸੀ ਵਿਚਾਰਾ ਭਾਈ ਲਾਲੋ, ਉਹਦੀ ਮਹਿਮਾ ਕਿੱਥੋਂ ਚੰਗੀ ਲੱਗਦੀ ਸੀ। ਇਹ ਤਾਂ ਆਪਣੀ ਮਹਿਮਾ ਕਰਾਉਂਦਾ ਸੀ ਕਿ ਮੈਂ ਬਹੁਤ ਵੱਡਾ ਬ੍ਰਹਮ ਭੋਜ ਕੀਤਾ ਹੈ, ਮੇਰੀ ਮਹਿਮਾ ਹੋਵੇ।
ਬਹੁਰੋ ਬਚਨ ਕ੍ਰਿਤ ਕੇ ਪਰਸੇ,
ਹਾਂ ਬਹੁਰੋ ਫਿਰ ਸਾਧ ਸੰਗਤ ਜੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਜਿਹੜੀ ਪਹਿਲਾਂ ਤਾਂ ਅੱਗ ਇਹਨੂੰ ਪਹਿਲੇ ਲੱਗੀ ਹੋਈ ਸੀ। ਜਿਹੜੇ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਸਨ ਉਹ ਘਿਓ ਦੀ ਨਿਆਈ ਸਨ, ਕਿਉਂਕਿ ਅੱਗ ਦੇ ਉੱਤੇ ਘਿਓ ਪਾ ਦਿੱਤੇ ਹੋਰ ਅੱਗ ਦੇ ਭਰਾਂਬੜ ਨਿਕਲਦੇ ਹਨ। ਇਹਨੂੰ ਸਾਧ ਸੰਗਤ ਜੀ ਉਹ ਜਿਹੜੀ ਮਹਿਮਾ ਸੀ ਭਾਈ ਲਾਲੋ ਦੀ ਉਹ ਨਾ ਪਾਈ, ਉਹ ਅੱਗ ਦੇ ਵਾਂਗ ਹੋਰ ਸਾਧ ਸੰਗਤ ਜੀ ਇਹ ਸੜਬੜ ਗਿਆ।
ਪਾਵਕ ਪਇਓ ਜਾਂਤੇ ਸਰਸੇ,
ਹਾਂ ਕਹਿੰਦੇ ਪਾਵਕ ਅੱਗ ਦੇ ਵਾਂਗ ਇਹ ਹੋ ਗਿਆ।
ਹੋਰ ਮੈਂ ਰਿਸ ਅਤ ਕਛ ਨਾ ਬਸਾਈ,
ਪਰ ਹਿਰਦੇ ਵਿੱਚ ਈਰਖਾ ਹੈ। ਹੁਣ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਪ੍ਰਤੱਖ ਸਾਧ ਸੰਗਤ ਜੀ ਜਾਰਾ ਕਰਾ ਮਾਤ ਹੈ ਸ਼ਕਤੀ ਹੈ ਉਹ। ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੱਕ ਸਾਧ ਸੰਗਤ ਜੀ ਨੇਕੀ ਅਤੇ ਬਦੀ ਦੋ ਵਸਤੂਆਂ ਹਨ, ਨੇਕੀ ਦਾ ਵੀ ਖੁਲਾਸਾ ਕਰ ਦਿੱਤਾ ਅਤੇ ਬਦੀ ਦਾ ਵੀ ਖੁਲਾਸਾ ਕਰ ਦਿੱਤਾ, ਪਾਪ ਦਾ ਵੀ ਖੁਲਾਸਾ ਕਰ ਦਿੱਤਾ, ਪੁੰਨ ਦਾ ਵੀ ਖੁਲਾਸਾ ਕਰ ਦਿੱਤਾ। ਜਿਹੜਾ ਸਾਧ ਸੰਗਤ ਜੀ ਦੋਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਨਿਖੇੜਾ ਕਰਕੇ ਦੱਸ ਦਿੱਤਾ, ਪਰ ਇਹਦੇ ਮਨ ਵਿੱਚ ਹੋਰ ਈਰਖਾ ਆਪਣੇ ਈਰਖਾ ਦੇ ਨਾਲ ਸੜ ਰਿਹਾ ਹੈ। ਮਲਕ ਭਾਗੋ
ਲੱਜਤ ਹੋ ਕਰ ਗਰੀਬ ਨਿਵਾਈ,
ਇਹ ਸ਼ਰਮਸਾਰ ਹੋ ਕਰਕੇ ਇਸਨੇ ਧੌਣ ਥੱਲੇ ਸੁੱਟ ਲਈ, ਗਰਦਨ ਥੱਲੇ ਸੁੱਟ ਲਈ।
ਬੋਲ ਨਾ ਆਵ ਬਿਕੁਲ ਸਾ ਭਇਓ,
ਹਾਂ ਇਸ ਨੂੰ ਬੋਲ ਨਹੀਂ ਆ ਰਿਹਾ, ਇਹ ਵਿਆਕਲ ਹੋ ਗਿਆ ਹੈ।
ਜੋ ਕਿਰਪਨ ਕਾ ਧਨ ਕਿਤ ਗਇਓ,
ਹਾਂ ਜਿਸ ਤਰ੍ਹਾਂ ਕਿਰਪਨ ਜਿਹੜਾ ਸੂਮ ਹੈ ਉਹਦਾ ਧਨ ਕਿਤੇ ਖਤਮ ਹੋ ਜਾਵੇ, ਉਹ ਸਾਧ ਸੰਗਤ ਜੀ ਜਿਸ ਤਰ੍ਹਾਂ ਉਹਦੀ ਦਸ਼ਾ ਹੈ, ਇਸ ਤਰ੍ਹਾਂ ਇਹ ਮਲਕ ਭਾਗੋ ਦੀ ਦਸ਼ਾ ਹੋ ਚੁੱਕੀ ਹੈ।
ਕਿਦੋਂ ਜੂ ਪੈ ਦਰਬ ਹਿਆਰੋ,
ਮੰਨੋ ਕਿ ਜਿਹੜਾ ਜੂਏ ਬਾਜ ਹੈ ਉਹ ਸਾਧ ਸੰਗਤ ਜੀ ਜੂਏ ਵਿੱਚ ਪੈ ਧਨ ਹਾਰ ਜਾਵੇ, ਉਹਦੀ ਦਸ਼ਾ ਜਿਹੜੀ ਵਿਆਕੁਲਤਾ ਇਸ ਤਰ੍ਹਾਂ ਦੀ ਮਲਕ ਭਾਗੋ ਦੀ ਦਸ਼ਾ ਹੋ ਗਈ ਹੈ।
ਚੋਰ ਜਾਰ ਜਿਉਂ ਬੋਲ ਨਾ ਆਇਓ,
ਜਿਸ ਤਰ੍ਹਾਂ ਚੋਰ ਜਿਹੜਾ ਚੋਰੀ ਕਰਨ ਵਾਲਾ ਨਾਨਕ ਜੰਮਪੁਰ ਬੱਧੇ ਮਾਰੀਏ ਜੋ ਸੰਨੀ ਉੱਪਰ ਚੋਰ, ਜਿਸ ਤਰ੍ਹਾਂ ਚੋਰ ਦੀ ਦਸ਼ਾ ਹੁੰਦੀ ਹੈ, ਜਾਰ ਦੀ ਦਸ਼ਾ ਹੁੰਦੀ ਹੈ। ਇਹ ਦੋ ਸ਼ਬਦ ਆਉਂਦੇ, ਇੱਕ ਯਾਰ ਇੱਕ ਯਾਰ, ਜਿਹੜਾ ਯਈਏ ਨਾਲ ਯਾਰ ਹੈ ਉਹ ਸਾਧ ਸੰਗਤ ਜੀ ਉਹ ਪਰਮੇਸ਼ਰ ਨੂੰ ਮੁਖਾਤਬ ਹੈ। ਇੱਕ ਜੱਜੇ ਸ਼ਬਦ ਨਾਲ ਜਿਹੜਾ ਯਾਰ ਹੈ ਉਹ ਸਾਧ ਸੰਗਤ, ਜਿਹੜਾ ਯਾਰ ਜਿਹੜਾ ਆਪਣੇ ਨਿਕੰਮੇ ਕੰਮ ਕਰਨ ਵਾਲਾ ਹੈ, ਉਹਦੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਜ਼ਿਕਰ ਕੀਤਾ ਯਈਏ ਨਾਲ, ਜਿਹੜਾ ਸੁਣ ਯਾਰ ਹਮਾਰੇ ਸੱਜਣਾ ਇੱਕ ਕਰੋ ਬੇਨੰਤੀਆ, ਉੱਥੇ ਯਈਆ ਸ਼ਬਦ ਵਰਤਿਆ ਹੈ। ਜਿੱਥੇ ਸਾਧ ਸੰਗਤ ਜੀ ਚੋਰ ਜਾਰ ਜੁਆਰ ਅਤੇ ਬੁਰਾ, ਉੱਥੇ ਜੱਜਾ ਸ਼ਬਦ ਵਰਤਿਆ ਹੈ। ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਉਹ ਮਲਕ ਭਾਗੋ ਦਾ ਸਾਧ ਸੰਗਤ ਜੀ ਕਹਿੰਦੇ ਜਿਸ ਤਰ੍ਹਾਂ ਜੂਏਬਾਜ ਅਤੇ ਆਪਣੇ ਯਾਰੀਆਂ ਲਾਉਣ ਵਾਲਾ ਉਹਦੀ ਦਸ਼ਾ ਹੁੰਦੀ ਹੈ, ਇਸ ਤਰ੍ਹਾਂ ਮਲਕ ਭਾਗੋ ਦੀ ਦਸ਼ਾ ਹੋ ਚੁੱਕੀ ਹੈ।
ਊਚ ਨੀਚ ਹੇਰੇ ਨਰ ਠੰਡੇ,
ਹਾਂ ਸਾਰੇ ਊਚ ਨੀਚ ਜਿਹੜੇ ਲੋਕ ਹਨ ਉਹ ਖੜ ਕੇ ਦੇਖਦੇ ਹਨ ਇਸ ਦੀ ਦਸ਼ਾ ਵੱਲ।
ਚਿੱਤ ਮੈਂ ਅਧਿਕ ਬਿਸਮਤਾ ਬਾਡੇ,
ਹਾਂ ਸਾਰਿਆਂ ਦੇ ਚਿੱਤ ਵਿੱਚ ਬੜੀ ਹੈਰਾਨਤਾਈ ਬਹੁਤ ਹੀ ਵਧੀ ਹੋਈ ਹੈ।
ਸ੍ਰੀ ਨਾਨਕ ਉਠ ਬਾਰਿਆ,
ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਸਾਰੀ ਜਿੰਨਾ ਵੀ ਕੌਤਕ ਸੀ ਕਰਕੇ ਬਾਹਰ ਆ ਗਏ।
ਮਨੋ ਗਿਆਨ ਕੋ ਤਰਨ ਸੁਆ,
ਮਨੋ ਕੇ ਗਿਆਨ ਰੂਪੀ ਸੂਰਜ ਹੀ ਸੋਭਨੀਕ ਹੋ ਰਿਹਾ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ
ਲਾਲੋ ਜਿਨ ਕੇ ਸੰਗ ਹੈ,
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਤੁਰੇ ਹੋਏ ਨਾਲ, ਉਹਨਾਂ ਦਾ ਸਾਧ ਸੰਗਤ ਜੀ ਭਾਈ ਸਿੱਖ ਜਿਹੜਾ ਭਾਈ ਲਾਲੋ ਜਿਹੜਾ ਗਰੀਬ ਸਿੱਖ ਹੈ ਉਹ ਨਾਲ ਪਿੱਛੇ ਪਿੱਛੇ ਤੁਰਿਆ ਹੋਇਆ ਹੈ।
ਉਮੰਗਤ ਭਾਜੂ,
ਹਾਂ ਅਮੰਗਤ ਨਾਮ ਉਤਸ਼ਾਹ ਦੇ ਨਾਲ,
ਰੁਦਨ ਕੰਦ ਕਰੁਣਾ ਸਦਨ ਬਦਨ ਸੋ ਉਡਗਨ ਰਾਜ,
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਸਾਧ ਸੰਗਤ ਜੀ ਕਵੀ ਜੀ ਉਹਨਾਂ ਦੀ ਸੁੰਦਰਤਾ ਦਾ ਆਪਣਾ ਜ਼ਿਕਰ ਕਰਦੇ ਹਨ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਰੁਦਨ ਕੁੰਦ ਕਰੁਣਾ ਸਦਨ, ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਜਿਹੜਾ ਸਰੂਪ ਹੈ ਉਹ ਜਿਹੜਾ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਦਾ ਮੁੱਖ ਹੈ ਉਹਦੇ ਵਿਹੜੇ ਦੰਦ ਹਨ ਉਹ ਮਰਤਮਾਨ ਦੇ ਫੁੱਲ ਵਾਂਗ ਹਨ, ਭਾਵ ਕਲੀਆਂ ਵਾਂਗ ਫੁੱਲ ਹਨ। ਸਤਿਗੁਰੂ ਸੱਚੇ ਪਾਤਸ਼ਾਹ ਦੇ ਦੰਦ ਹਨ ਅਤੇ ਸਤਿਗੁਰੂ ਗਰੀਬਨਵਾਸ ਸੱਚੇ ਪਾਤਸ਼ਾਹ ਜੀ ਕਰਨਾ ਸਦਨ ਕਿਰਪਾ ਦੇ ਘਰ ਹਨ।
ਚੌਪਈ ਆਨ ਸਦਨ ਮਹਿ ਪ੍ਰਭੂ ਬਿਰਾਜੇ।
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਭਾਈ ਲਾਲੋ ਦੇ ਘਰ ਵਿੱਚ ਆ ਕੇ ਬਿਰਾਜਮਾਨ ਹੋ ਗਏ।
ਜੇ ਕੀ ਕਰਨਾ ਯਮ ਦੁੱਖ ਭਾਗੇ।
ਹਾਂ, ਜਿਨ੍ਹਾਂ ਦੀ ਕਿਰਪਾ ਦੇ ਨਾਲ ਸਾਧ ਸੰਗਤ ਦੀ ਯਮ ਦਾ ਦੁੱਖ ਖਤਮ ਹੋ ਜਾਂਦਾ ਹੈ।
ਗੁਰ ਮੈਂ ਬਿਸਤਰਿਓ ਬਿਰਤਾਂਤਾ।
ਪੁਰ ਸਾਰਾ ਏਮਨਾਬਾਦ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਸ੍ਰੇਸ਼ਠ ਜਸ ਫੈਲ ਗਿਆ।
ਮਿਲ ਮਿਲ ਕਰੈ ਪਰਸਪਰ ਬਾਤਾ।
ਮਿਲ ਮਿਲ ਕਰਕੇ ਆਪਸ ਵਿੱਚ ਨਰ ਨਾਰੀ ਜਿਹੜੇ ਲੋਕ ਹਨ ਉਹ ਸਾਰੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਸਿਫਤ ਕਰ ਰਹੇ ਹਨ।
ਮਲਕ ਪਇਓ ਲੱਜਤ ਮਨ ਮਾਨੀ।
ਇਹ ਜਿਹੜਾ ਮਲਕ ਪਾਗੋ ਮਨ ਦੇ ਵਿੱਚ ਸਾਧ ਸੰਗਤ ਦੀ ਹੰਕਾਰੀ ਹੈ ਇਹ ਸ਼ਰਮਸਾਰ ਹੋ ਗਿਆ ਹੈ।
ਗਿਰਾ ਨਾ ਸਨਮੁਖ ਕਛੂ ਬਖਾਨੀ।
ਪਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਅੱਗੇ ਕੋਈ ਬਚਨ ਨਹੀਂ ਕਰ ਰਿਹਾ।
ਜੋ ਨਰ ਹੁਤੋ ਚਤੁਰ ਮਤਵਾਨਾ।
ਜਿਹੜੇ ਨਰ ਆਪਣੇ ਏਮਨਾਬਾਦ ਦੇ ਚਤਰ ਸਨ, ਬੁੱਧੀਵਾਨ ਸਨ।
ਮਾਨੀ ਮਹਿਮਾ ਮਨੈ ਮਹਾਨ।
ਉਹਨਾਂ ਨੇ ਸਾਧ ਸੰਗਤ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਮਹਾਨ ਮਹਿਮਾ ਨੂੰ ਜਾਣਨਾ ਕੀਤਾ।
ਜੇਠਾ ਮਿਲੈ ਕਰੈ ਪਦ ਬੰਧਨ।
ਜਿਨ ਜਿੱਥੇ ਵੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਮਿਲਦੇ ਹਨ ਉਹਨਾਂ ਨੂੰ ਸਾਧ ਸਾਂਝੀ ਕਰ ਡੰਡੋਤ ਪੁੰਨ ਵੱਡਾ ਹੈ। ਉੱਥੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਨਮਸਕਾਰਾਂ ਕਰਦੇ ਹਨ।
ਜਿਸ ਦਰਸ਼ਨ ਤ੍ਰੈ ਤਾਪ ਨਿਕਲ।
ਜਿਨ੍ਹਾਂ ਦੇ ਦਰਸ਼ਨ ਕਰਕੇ ਤਿੰਨਾਂ ਤਾਪਾਂ ਦਾ ਨਾਸ ਹੋ ਜਾਂਦਾ, ਤਿੰਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ। ਜਿਨ੍ਹਾਂ ਦੇ ਦਰਸ਼ਨ ਕਰਕੇ ਤਿੰਨਾਂ ਤਾਪਾਂ ਦਾ ਖਾਤਮਾ ਹੋ ਜਾਂਦਾ ਹੈ।
ਲਖਿਓ ਸੁ ਕਲਾਵਾਨ ਏਕੇ।
ਜਾਣ ਲਿਆ ਸਾਰਿਆਂ ਨੇ ਏਮਨਾਬਾਦ ਦੇ ਜਿਹੜੇ ਸ੍ਰੇਸ਼ਠ ਪੁਰਸ਼ ਸਨ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਨ ਹਨ, ਕਲਾਵਾਨ ਸ਼ਕਤੀਵਾਨ ਹਨ।
ਨਿੰਦਾ ਯਾ ਕੀ ਬਹੁ ਦੁੱਖ ਦੇ।
ਜਿਨ੍ਹਾਂ ਦੀ ਨਿੰਦਾ ਹੈ ਭਾਈ, ਨਿੰਦਾ ਤਾਂ ਕਿਸੇ ਵੀ ਚੰਗੀ ਨਹੀਂ, ਨਿੰਦਾ ਭਲੀ ਕਿਸੇ ਕੀ ਨਾਹੀਂ। ਉਹ ਤਾਂ ਸਾਧ ਸੰਗਤ ਜੀ ਸੰਤਾਂ ਕੋਈ ਮਤ ਨਿੰਦੋ, ਸੰਤ ਰਾਮ ਹੈ ਕੋ। ਉਹ ਤਾਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਨਾਰਾਇਣ ਸਨ, ਉਹਨਾਂ ਦੀ ਨਿੰਦਾ ਤਾਂ ਕੀ। ਧੰਨ ਗੁਰੂ ਸੱਚੇ ਪਾਤਸ਼ਾਹ ਕਹਿੰਦੇ ਨਿੰਦਾ ਭਲੀ ਕਿਸੇ ਕੀ ਨਾਹੀਂ, ਕਹਿੰਦੇ ਉਹਨਾਂ ਦੀ ਨਿੰਦਾ ਜਿਹੜੀ ਹੈ ਉਹ ਚੰਗੀ ਨਹੀਂ ਹੈ।
ਸੰਤ ਲੋ ਸ਼ੁਭ ਮਤੋ ਨਿਰਾਲਾ।
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸੰਤ ਹਨ, ਮਹਾਨ ਪਰਉਪਕਾਰੀ ਹਨ, ਜਿਨ੍ਹਾਂ ਦਾ ਮਤ ਵੀ ਸਾਧ ਸੰਗਤ ਦੀ ਨਿਰਾਲਾ ਹੀ ਹੈ।
ਮੈਂ ਅਜਮਤ ਅਜਿਤ ਬਿਸਾਲਾ।
ਜਿਨ੍ਹਾਂ ਵਿੱਚ ਅਜਮਤ ਸਾਧ ਸੰਗਤ ਦੀ ਸ਼ਕਤੀ ਜਿਹੜੀ ਹੈ ਅਜਿਤ ਹੈ, ਭਾਵ ਕਿਸੇ ਤੋਂ ਜਿੱਤੇ ਨਹੀਂ ਜਾਂਦੇ।
ਜੇ ਮਤਮੰਦ ਮੂੜ ਅਗਿਆਨੀ।
ਜਿਹੜੇ ਮਤੀ ਖੋਟੀ ਮਤ ਵਾਲੇ ਹਨ, ਮੂੜ ਹਨ, ਮੂਰਖ ਹਨ ਤੇ ਅਗਿਆਨੀ ਹਨ।
ਬਿਨਾ ਨਾ ਮਹਿਮਾ ਕਛੂ ਪਛਾਣੀ।
ਉਹਨਾਂ ਨੇ ਭਾਈ ਮਹਿਮਾ ਨੂੰ ਕੀ ਜਾਣਨਾ ਸੀ, ਮਲਕ ਭਾਗੋ ਵਰਗਿਆਂ ਨੇ।
ਜੂ ਚਿੰਤਾ ਮਨ ਕਪ ਕਰਿਆ।
ਕਹਿੰਦੇ ਜਿਸ ਤਰ੍ਹਾਂ ਕੱਪ ਕਰ, ਜਿਹੜਾ ਕੱਪ ਕਹਿੰਦੇ ਬਾਂਦਰ ਨੂੰ, ਬਾਂਦਰ ਦੇ ਹੱਥ ਸਾਧ ਸੰਗਤ ਜੀ ਕਿਤੇ ਚਿੰਤਾਮਣੀ ਆ ਜਾਵੇ।
ਨਾ ਜਾਣੈ ਤੇ ਕੀਮਤ ਕਾ।
ਉਹ ਬਾਂਦਰ ਨੂੰ ਸਾਧ ਸੰਗਤ ਜੀ ਜੇ ਖੋਤੇ ਦੇ ਉੱਤੇ ਭਾਰ ਲੱਦ ਦਿਓ ਚੰਦਨ ਦਾ, ਉਹਨੂੰ ਕੀ ਪਤਾ ਇਹ ਚੰਦਨ ਹੈ। ਇਸ ਤਰ੍ਹਾਂ ਕਬੀਰ ਸਾਹਿਬ ਜੀ ਨੇ ਵੀ ਸਾਧ ਸੰਗਤ ਜੀ, ਇੱਕ ਅਚੰਭਾ ਦੇਖਿਓ ਹੀਰਾ ਹਾਟ ਬਕਾਏ, ਬੰਜਨ ਹਾਰੈ ਬਾਹਰਾ ਕੌਡੀ ਬਦਲੇ ਜਾਏ। ਕਹਿੰਦੇ ਹੀਰਾ ਜਿਹੜਾ ਕਿਤੇ ਸਾਧ ਸੰਗਤ ਜੀ ਉਹ ਜੇ ਕਿਤੇ ਕੌਡੀਆਂ ਬਦੇ ਵਿਕਣ ਲੱਗ ਪਵੇ ਤਾਂ ਉਹਦੀ ਕੌਣ ਸਾਧ ਸੰਗਤ ਜੀ ਸਾਰ ਨੂੰ ਜਾਣਦਾ ਹੈ। ਇਸ ਕਰਕੇ ਸਾਧ ਸੰਗਤ ਜੀ ਬਾਂਦਰ ਦੇ ਹੱਥ ਜੇ ਕਿਤੇ ਮਣੀ ਆ ਜਾਵੇ, ਉਸ ਮਣੀ ਦਾ ਉਹਨੂੰ ਕੀ ਸਾਧ ਸੰਗਤ ਜੀ ਅਹਿਸਾਸ ਹੈ ਕਿ ਮਣੀ ਹੈ। ਇਸ ਕਰਕੇ ਸਾਧ ਸੰਗਤ ਜੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਏਮਨਾਬਾਦ ਦੇ ਵਿੱਚ ਜਿਨ੍ਹਾਂ ਨੂੰ ਸਾਧ ਸੰਗਤ ਜੀ ਪਾਰਖ ਹੈ, ਪਾਰਖੀਆਂ ਬੱਥ ਸੰਭਾਲ ਲਈ, ਉਹਨਾਂ ਨੇ ਸਾਧ ਸੰਗਤ ਜੀ ਵਸਤੂ ਨੂੰ ਸੰਭਾਲ ਲਿਆ। ਜਿਹੜੇ ਪਾਰਖੂ ਨਹੀਂ ਸਨ, ਜਿਹੜੇ ਅਗਿਆਨੀ ਸਨ, ਮੂਰਖ ਸਨ, ਉਹਨਾਂ ਨੂੰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਪਤਾ ਹੀ ਨਹੀਂ ਸੀ ਕਿ ਇਹ ਪਰਮੇਸ਼ਰ ਦਾ ਅਵਤਾਰ ਹਨ। ਇਸ ਕਰਕੇ ਪ੍ਰੇਮੀ ਜਨੋ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਇਹ ਮਹਾਨ ਜਿਹੜਾ ਇਤਿਹਾਸ ਹੈ, ਇਹ ਸਰਵਣ ਕਰਨ ਦੇ ਨਾਲ ਸਾਧ ਸੰਗਤ ਜੀ ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਤਵਲ ਆਕਾਸ, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹੇ ਨ ਸਕੈ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਸੱਚੇ ਪਾਤਸ਼ਾਹ ਦੇ ਇਤਿਹਾਸ ਨੂੰ ਸਾਧ ਸੰਗਤ ਜੀ ਕਥਾ ਸਰਵਣ ਕਰਨੀ, ਇਹ ਸਾਧ ਸੰਗਤ ਜੀ ਇੱਕ ਪਰਵ ਆਪਣੀ ਭਗਤੀ ਹੈ, ਨੌਧਾ ਭਗਤੀ ਹੈ। ਸਰਵਣ ਸਿਮਰਨ ਕੀਰਤਨ ਚਿਤਵ, ਸਰਵਣ ਸਿਮਰਨ ਕੀਰਤਨ ਪਾਦ ਸੇਵ ਅਰਚਾਨ, ਦਾਸਾ ਸਖਫਨ ਬੰਦਨਾ ਸਰਵ ਨਿਵੇਦਨ ਜਾਨ। ਇਹ ਸਰਵਣ ਕਰਨਾ ਵੀ ਭਗਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਰਹਿਮਤ ਕਰਨ, ਬਖਸ਼ਿਸ਼ ਕਰਨ। ਅੱਜ ਦੀ ਜੋ ਕਥਾ ਵਿਚਾਰ ਹੈ ਇਹ ਸਾਧ ਸੰਗਤ ਜਿਹੜਾ ਰਹਿੰਦਾ ਪ੍ਰਕਰਨ ਹੈ, ਕੱਲ੍ਹ ਨੂੰ ਇਹ ਪੂਰਾ ਹੋ ਜਾਵੇਗਾ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਕਿਰਪਾ ਕਰਨ, ਰਹਿਮਤ ਕਰਨ ਸਾਡੇ ਸਾਰਿਆਂ ਦੇ ਹਿਰਦੇ ਵਿੱਚ। ਅੱਜ ਦੀ ਜੋ ਕਥਾ ਵਿਚਾਰ ਹੈ, ਇਤਿਹਾਸ ਹੈ, ਉਹ ਸਾਡੇ ਹਿਰਦੇ ਵਿੱਚ ਵਸੇ, ਤਾਂਹੀਓ ਸਾਡੇ ਲੋਕ ਸੁਖੀਏ, ਪਰਲੋਕ ਸੁਹੇਲੇ। ਨਾਨਕ ਹਰ ਪ੍ਰਾਪੇ ਮੇਲੇ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਦੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।